ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸਦਾ ਸਿਰਲੇਖ ਹੈ ਜ਼ਿੰਦਗੀ ਦੇ ਰਾਹਾਂ 'ਤੇ। ਨੌਵਾਂ ਅੰਕ ਆਪ ਜੀ ਨੂੰ ਇਸ ਲਿਖਤ ਦਾ ਪੜ੍ਹ ਕੇ ਸੁਣਾ ਰਹੇ ਸੀ, ਜਿਸਦਾ ਸਿਰਲੇਖ ਸੀ ਜਾਪਾਨ। ਆਓ ਇਸ ਨੌਵੇਂ ਅੰਕ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅਗਲਾ ਹੈ ਕੋਬੇ, ਜਾਪਾਨ ਦੇ ਪਹਿਲੇ ਪ੍ਰਭਾਵ। ਸਾਡਾ ਜਹਾਜ਼ ਹਾਂਗਕਾਂਗ ਤੋਂ ਚੱਲ ਕੇ ਸਿੱਧਾ ਮੋਜੀ ਵੱਲ ਗਿਆ। ਨਾਗਾਸਾਕੀ ਦੀ ਸੋਹਣੀ ਬੰਦਰਗਾਹ ਸੀ ਛੱਡ ਗਏ। ਪਲੇਗ ਪੀੜਤ ਹਿੰਦੁਸਤਾਨ ਤੋਂ ਆਉਣ ਕਰਕੇ ਮੋਜੀ ਵਿੱਚ ਜਹਾਜ਼ ਨੂੰ ਕੁਆਰੰਟੀਨ ਵਿੱਚ ਰਹਿਣਾ ਪਿਆ। ਪਹਿਲੀ ਵਾਰੀ ਸਾਨੂੰ ਨੌਜਵਾਨ ਹਿੰਦੁਸਤਾਨੀਆਂ ਨੂੰ ਸਮਝ ਆਈ ਕਿ ਅਸਲੀ ਹਮਦਰਦ ਸਰਕਾਰ ਕੀ ਹੁੰਦੀ ਹੈ। ਜਾਪਾਨੀ ਸਿਹਤ ਅਫਸਰ ਨੇ ਜਿਉਂ ਜਿਹਾ ਅਰਮਾਉਣ ਦਾ ਸਲੂਕ ਸਾਡੇ ਨਾਲ ਕੀਤਾ, ਉਹ ਹਿੰਦੁਸਤਾਨ ਵਿੱਚ ਇਹੋ ਜਿਹੀਆਂ ਗੱਲਾਂ ਸੰਬੰਧੀ ਸਰਕਾਰੀ ਗੈਰ ਜ਼ਿੰਮੇਵਾਰੀ ਨੂੰ ਉਗੇੜਦਾ ਸੀ। ਹਿੰਦੁਸਤਾਨ ਵਿੱਚ ਸਰਕਾਰੀ ਅਹਿਲਕਾਰ ਕੋਲੋਂ ਸੱਪ ਵਰਗਾ ਡਰ ਲੱਗਦਾ ਹੈ। ਸਭ ਸਰਕਾਰੀ ਗੱਲਾਂ ਉੱਤੇ ਸ਼ੱਕ ਕੀਤਾ ਜਾਂਦਾ ਹੈ। ਲੋਕ ਡਰੇ ਰਹਿੰਦੇ ਅਤੇ ਅਹਿਲਕਾਰ ਸ਼ੋਖੀਬਾਜ਼ ਅਖੜਖਾਨ ਬਣਦੇ ਜਾਂਦੇ ਹਨ। ਛੋਟੇ ਮੁਲਾਜ਼ਮ ਨਾ ਸਿਰਫ ਪਹਿਲੇ ਦਰਜੇ ਦੇ ਨਾਲਾਇਕ ਅਤੇ ਨਾਦਾਨ ਹੀ ਹੁੰਦੇ ਹਨ, ਸਗੋਂ ਮਹਿਕਮੇ ਦੀ ਆਮ ਹਾਲਤ ਨਿਗਰੀ ਹੋਈ ਸਮਝ ਕੇ ਉਹ ਕਮੀਨੇ ਅਤੇ ਬਦਲਾਖੋਰ ਹੋ ਜਾਂਦੇ ਹਨ। ਹਿੰਦੁਸਤਾਨ ਦੀ ਆਮ ਸਰਕਾਰ ਲੋਕਾਂ ਨਾਲ ਗੁਲਾਮਾਂ ਅਤੇ ਕਮੀਨ ਕਾਦੂਆਂ ਵਰਗਾ ਵਰਤਾਓ ਕਰਦੀ ਹੈ। ਇੱਥੇ ਮੋਜੀ ਵਿੱਚ ਸਾਨੂੰ ਲੋਕ ਸੇਵਾ ਯਾਨੀ ਪਬਲਿਕ ਸਰਵਿਸ ਦੇ ਅੱਖਰ ਅੱਖਰ ਅਰਥਾਂ ਦੀ ਸਮਝ ਆਈ। ਲੱਕੜੀ ਦੇ ਪੂਰਨ ਤੌਰ 'ਤੇ ਸਾਫ਼ ਕੁਆਰਟਰਾਂ ਵਿੱਚ ਸਾਨੂੰ ਲਿਜਾਇਆ ਗਿਆ। ਇੱਥੇ ਸਾਨੂੰ ਕੱਪੜੇ ਉਤਾਰ ਕੇ ਗੁਸਲਖਾਨਿਆਂ ਵਿੱਚ ਜਾਣ ਲਈ ਆਖਿਆ ਗਿਆ। ਸਾਫ਼ ਨਹੀਂ, ਉਹ ਬੇਦਾਗ ਸਨ, ਇੱਕ ਆਸ਼ਰਮ ਵਾਂਗ ਪਵਿੱਤਰ ਸਨ। ਫਰਸ਼ ਸੁੱਚੀਆਂ ਜਾਪਾਨੀ ਚਟਾਈਆਂ ਦਾ ਸੀ। ਹਰੇਕ ਲੱਕੜੀ ਦੀ ਜਾਲੀ ਰਗੜੀ ਧੋਤੀ ਅਤੇ ਸਪੰਜ ਕੀਤੀ ਹੋਈ ਸੀ। ਖਿਸਕਵੇਂ ਦਰਵਾਜ਼ੇ, ਅੰਦਰ ਪਾਣੀ ਚੂਸ ਜਾਪਾਨੀ ਕਾਗਜ਼ ਨਾਲ ਜੜੇ ਹੰਸ ਦੇ ਚਿੱਟੇ ਖੰਭਾਂ ਵਾਂਗ ਖੁੱਲ੍ਹਦੇ ਅਤੇ ਮੀਟੇ ਜਾਂਦੇ ਸਨ। ਅਸਾਂ ਪੂਰਾ ਸ਼ਹਾਨਾ ਗੁਸਲ ਲਿਆ ਅਤੇ ਫਿਰ ਜਾਪਾਨ ਦੇ ਪਲਮ ਦੇ ਕਿਮਾਨੋਆ ਦੇ ਸਾਨੂੰ ਸੁਰਗੀ ਪਹਿਰਣਾ ਵਿੱਚ ਸਜਾਇਆ ਗਿਆ। ਇਸ ਅਰਸੇ ਵਿੱਚ ਸਾਡੇ ਗਰਮ ਸੂਟ ਰਾਵਲਪਿੰਡੀ ਦੇ ਅੱਤ ਸੁਚੱਜੇ ਦਰਜ਼ੀਆਂ ਦੇ ਅੱਤ ਭੈੜੇ ਸੀ ਅਤੇ ਰੋਗਨਾਸ਼ਕ ਅਮਲ ਵਿੱਚੋਂ ਲੰਘਾਏ ਗਏ। ਉਹਨਾਂ ਨੂੰ ਗੰਧਕ ਦੀ ਧੂਣੀ ਦਿੱਤੀ ਗਈ। ਪੁਰਾਣੀਆਂ ਦੁਨੀਆਂ ਦੇ ਆਪਣੇ ਵਹਿਮ ਸਨ ਅਤੇ ਸਾਇੰਸ ਦੇ ਆਪਣੇ। ਸਾਨੂੰ ਕੁਆਰੰਟੀਨ ਦੀਆਂ ਮੌਜਾਂ ਵਿੱਚੋਂ ਲੰਘਣਾ ਪਿਆ, ਪਰ ਗਰਮ ਗੁਸਲਾਂ ਵਿੱਚੋਂ ਅਸੀਂ ਦੇਵਤੇ ਬਣ ਨਿਕਲੇ। ਫਿਰ ਸਭ ਮੁਸਾਫਰ ਇੱਕ ਸਾਂਝੇ ਕਮਰੇ ਵਿੱਚ ਇਕੱਠੇ ਹੋਏ, ਜਿੱਥੇ ਉਸ ਖੁਸ਼ੀਆਂ ਭਰੀ ਜਾਪਾਨੀ ਚਾਹ ਦਾ ਪਹਿਲਾ ਘੋਟ ਅਸਾਂ ਭਰਿਆ, ਜਿਹਦੇ ਉੱਤੇ ਓਕਾਕੁਰਾ ਨੇ ਇੱਕ ਨਵੀਂ ਅੰਜੀਲ ਲਿਖੀ ਹੈ। ਉਹ ਹੈ ਚਾਹ ਦੀ ਕਿਤਾਬ, ਕਰਤਾ ਓਕਾਕੁਰ ਕਕੂਜ਼ੋ। ਜਾਪਾਨੀ ਅਫਸਰਾਂ ਦੇ ਪੂਜ ਸੰਘ ਵਿੱਚ ਚਾਹ ਦਾ ਪਿਆਲਾ ਪੀਣ ਦੇ ਖੁਸ਼ਬੂਦਾਰ ਮਿਲਾਪ ਵਿੱਚੋਂ ਇੱਕ ਨਵੀਂ ਨਕੋਰ ਸਭਿਅਤਾ ਅਤੇ ਸਮਾਜਿਕ ਰੋਮਾਂਸਵਾਨ ਦੇ ਹੁਨਰ ਦੀ ਨਵੀਂ ਅੱਖਰਮਾਲਾ ਮੈਂ ਸਿੱਖ ਰਿਹਾ ਸਾਂ। ਇਹ ਸਭਿਅਤਾ ਅਤੇ ਇਹ ਰੋਮਾਂਸਵਾਦ ਇਸ ਆਤਮਕ ਰੂਪ ਵਿੱਚ ਹੋਰ ਕਿਸੇ ਮੁਲਕ ਵਿੱਚ ਨਹੀਂ ਦਿਸਦੇ, ਸਿਵਾਏ ਈਰਾਨ ਦੇ, ਜਿਵੇਂ ਉਹਦੇ ਹਾਫਿਜ਼ਾਂ ਅਤੇ ਉਮਰਾਂ ਨੇ ਕਲਪਿਆ ਹੈ। ਚਾਹ ਦੇ ਇਸ ਸਵਰਗ ਦੀ ਝਾਤੀ ਦੇ ਬਾਅਦ ਅੰਦਰਲੇ ਸਾਗਰ ਦੀ ਸ਼ਾਂਤੀ ਐਂ ਸੀ ਜਿਉਂ ਦੈਵੀ ਬੇਖੁਦੀ ਵਿੱਚ ਮੱਲੋ ਮੱਲੀ ਖਿੱਚੇ ਜਾਣਾ। ਅਸੀਂ ਹੁਣ ਹੈਰਾਨ ਹੋ ਰਹੇ ਸਾਂ ਕਿ ਜਿਸ ਕੌਮ ਦੇ ਪੁਲਿਸ ਅਫਸਰ ਇਹੋ ਜਿਹੇ ਦੇਵਤੇ ਸਨ, ਉਹਦੇ ਕਵੀ ਅਤੇ ਕਲਾਕਾਰ ਕਿਹੋ ਜਿਹੇ ਹੋਣਗੇ। ਚਾਹ ਕਮਰੇ ਵਿੱਚ ਸਾਡੇ ਸਾਰਿਆਂ ਲਈ ਉਹਨਾਂ ਦਾ ਅਤ ਅਦਬ ਨਾਲ ਨਿਉਣਾ ਸਾਨੂੰ ਆਪ ਮੁਹਾਰੀਆਂ ਦੋਸਤੀਆਂ ਦਾ ਪਤਾ ਦੇ ਰਿਹਾ ਸੀ। ਉਹ ਦੋਸਤੀਆਂ ਜਿਹੜੀਆਂ ਸੜਕ ਪਾਸੇ ਦੇ ਫੁੱਲਾਂ ਵਾਂਗ ਆ ਰਹੀਆਂ ਸਨ, ਜਿਨ੍ਹਾਂ ਫੁੱਲਾਂ ਨਾਲ ਬਿਨਾਂ ਬਹੁਤੇ ਪਰੀਚੇ ਦੇ ਜ਼ਿੰਦਗੀ ਦੀਆਂ ਉਹ ਆਪੇ ਉਗਮੀਆਂ ਸਾਂਝਾ ਪੈ ਜਾਂਦੀਆਂ ਹਨ। ਕਈ ਸਦੀਵੀ ਸਾਂਝਾ ਜਿਹੜੀਆਂ ਇੱਕ ਦੂਜੇ ਦੀ ਇੱਕ ਪਿਆਰ ਝਾਤੀ ਵਿੱਚ ਲੰਘ ਜਾਂਦੀਆਂ ਹਨ। ਕੋਬੇ ਸੜਕ ਉੱਤੇ ਜਨ ਰਿਕਸ਼ਾ ਦੀ ਸਵਾਰੀ ਇੱਕ ਅਲੋਕਾਰ ਅਨੁਭਵ ਸੀ, ਇੱਕ ਲੋਰ ਸੀ। ਕੋਬੇ ਨੇ ਜਿਵੇਂ ਮੈਨੂੰ ਉਕਸਾਇਆ, ਬਿਆਨ ਤੋਂ ਬਾਹਰ ਹੈ। ਮੇਰੀਆਂ ਅਚੰਬੇ ਰੋਸ਼ਨਾਈਆਂ ਅੱਖਾਂ ਸਾਹਮਣੇ ਇੱਕ ਨਵੀਂ ਦੁਨੀਆ ਪ੍ਰਕਾਸ਼ਮਾਨ ਹੋ ਪਈ ਸੀ। ਪਰੀਆਂ ਦੀ ਇੱਕ ਧਰਤੀ, ਸੁਪਨਿਆਂ ਦੀ, ਨਿਗਰ ਵਸਤਾਂ ਦੀ ਨਹੀਂ, ਸਮੁੱਚੀ ਆਤਮਾ ਦੀ, ਪ੍ਰਤਿਭਾ ਦੀ ਅਤੇ ਨਿਰਾਲੀਆਂ ਨਿਗਾਹਾਂ ਦੀ। ਅਸਚਰਜਤਾ ਦੇ ਇਹਨਾਂ ਦ੍ਰਿਸ਼ਾਂ ਰਾਹੀਂ ਸਿਰਫ ਨਿਗਾਹ ਨਾਲ ਹੀ ਸਭ ਕੁਝ ਜਾਣ ਲੈਣਾ। ਮੈਂ ਆਪਣੇ ਜਵਾਨ ਮਨ ਵਿੱਚ ਸੋਚਿਆ ਕਿ ਇਹੀ ਅਲਫ ਲੈਲਾ ਦੀਆਂ ਕਹਾਣੀਆਂ ਵਾਲਾ ਅਸਲੀ ਚੀਨ ਦੇਸ਼ ਸੀ। ਇੱਥੇ ਕੋਬੇ ਵਿੱਚ ਮੈਨੂੰ ਅਲਾਦੀਨ ਦੇ ਚਿਰਾਗ ਦੀ ਯਾਦ ਆਈ। ਕੋਬੇ ਦਾ ਕੋਮਲ ਪਰੀ ਜੀਵਨ ਮੇਰੇ ਅੰਦਰ ਰਚਣ ਲੱਗ ਪਿਆ। ਮੈਨੂੰ ਮਹਿਸੂਸ ਹੋਣ ਲੱਗ ਪਿਆ ਕਿ ਮੈਂ ਮੌਤ ਦਾ ਦਰਵਾਜ਼ਾ ਲੰਘ ਚੁੱਕਿਆ ਸਾਂ। ਉੱਡਦੀ ਰਿਕਸ਼ਾ ਦੇ ਕਮਾਲ ਨੇ ਬੱਦਲਾਂ ਵਿੱਚ ਖੰਭਾਂ ਵਾਲੀ ਕਿਸੇ ਸਵਾਰੀ ਦਾ ਭੁਲਾਵਾ ਪਾ ਦਿੱਤਾ ਅਤੇ ਜਾਪਾਨੀ ਇਸਤਰੀਆਂ ਅਸਮਾਨੀ ਪੀਂਗ ਦੇ ਸਤਰੰਗੀ ਕੱਪੜਿਆਂ ਵਿੱਚ ਸਜੀਆਂ ਰਿਕਸ਼ਾ ਵਿੱਚ ਉੱਡਦੀਆਂ ਸਾਡੇ ਕੋਲੋਂ ਦੀਆਂ ਲੰਘਦੀਆਂ ਮੈਨੂੰ ਹਿੰਦੁਸਤਾਨ ਦੀ ਸੰਡਿਆਂ ਢੱਗਿਆਂ ਦੀ ਦੁਨੀਆ ਨਾਲੋਂ ਕਿਸੇ ਉਚੇਰੀ ਡੂੰਘੇਰੀ ਅਤੇ ਵਧੇਰੇ ਸੂਖਮ ਦੁਨੀਆ ਦੀਆਂ ਵਸਨੀਕ ਜਾਪੀਆਂ। ਵਾਕਫੀਅਤ ਦੋਸਤੀ ਹੈ, ਪਰ ਦੋਸਤੀ ਉਸ ਅਚੰਬੇ ਨੂੰ ਮੁਕਾ ਦਿੰਦੀ ਹੈ। ਖੂਬਸੂਰਤੀ ਦੇ ਦ੍ਰਿਸ਼ ਦਾ ਨਿਰਾਲਾਪਨ ਹੀ ਸਭ ਕੁਝ ਹੈ। ਵਧੇਰੇ ਚੰਗਾ ਇਹ ਹੈ ਕਿ ਕੋਈ ਸਾਨੂੰ ਅਜਨਬੀ ਹੋਣ ਤੋਂ ਵੱਧ ਨਾ ਜਾਣੇ ਅਤੇ ਉਹਨਾਂ ਚਿਰ ਜਿੰਨਾ ਚਿਰ ਜਾਦੂ ਮੁੱਕ ਨਹੀਂ ਜਾਂਦਾ। ਛਿਣ ਭੰਗਰਤਾ ਦੇ ਜਾਦੂ ਅਤੇ ਅਨਿਤ ਦੇ ਚਮਤਕਾਰ ਨੂੰ ਜਾਣ ਲੈਣਾ ਚੰਗੇਰਾ ਹੈ। ਇਹਦੇ ਨਾਲੋਂ ਕਿ ਸ਼ਖਸਾਂ ਅਤੇ ਚੀਜ਼ਾਂ ਦੇ ਪਦਾਰਥ ਨਾਲ ਹਰ ਵੇਲੇ ਦੀ ਸਾਂਝ ਸਾਨੂੰ ਅਕਾ ਥਕਾ ਦੇਵੇ। ਗੁੱਟੇ ਦੀ ਇਲਹਾਮੀ ਕਲਾ ਦੇ ਅੱਧੀ ਰਾਤ ਨੂੰ ਲੋਪ ਹੋ ਜਾਣ ਦੀ ਮਨੁੱਖੀ ਚੰਗੀ ਕਦਰ ਪਾ ਸਕਦਾ ਹੈ ਜਦੋਂ ਸਮੇਂ ਦੇ ਅਤ ਪਿਆਰੇ ਮਾਸ਼ੂਕ ਅਤੇ ਗਲੀ ਦੇ ਬੱਚੇ ਰੋਂਦੇ ਰਹਿ ਜਾਣ। ਡਾਕਟਰ ਗੁੱਟੇ ਚਲਾ ਗਿਆ। ਮੈਨੂੰ ਖਿਆਲ ਆਇਆ ਕਿ ਜਾਪਾਨੀਆਂ ਦੀ ਧਾਰਮਿਕ ਸੋਚਣੀ ਵਿੱਚ ਹਿੰਦੁਸਤਾਨ ਸ਼ਾਇਦ ਇੱਕ ਮਨੋਹਰ ਸਵਰਗ ਸੀ ਅਤੇ ਹੈ ਸੀ ਵੀ, ਕਿਉਂਕਿ ਇਹ ਅਮਨ ਦੇ ਸ਼ਹਿਜ਼ਾਦੇ ਦੀ ਜਨਮ ਭੂਮੀ ਹੈ। ਜਿਹੜੀ ਜਾਪਾਨ ਦੀ ਆਤਮਾ ਅੰਦਰ ਵਸਦਾ ਅਤੇ ਆਪਣੇ ਚਮਤਕਾਰ ਨਾਲ ਘਰਾਂ ਅਤੇ ਜੰਗਲਾਂ ਨੂੰ ਭਰੀ ਰੱਖਦਾ ਹੈ। ਇਸ ਲਈ ਇੱਕ ਮੁਲਕ ਜਾਂ ਇੱਕ ਟੱਲੇ ਦਾ ਹੋ ਕੇ ਰਹਿਣਾ ਨਿਹਫਲ ਹੈ। ਆਦਰਸ਼ ਮਨੁੱਖ ਉਹ ਹੈ ਜਿਹੜਾ ਦੁਨੀਆ ਨੂੰ ਇੱਕ ਗਲੀ ਬਣਾ ਲੈਂਦਾ ਹੈ ਜਿਹਦੇ ਵਿੱਚ ਉਹਦਾ ਪ੍ਰੀਤਮ ਰਹਿੰਦਾ ਹੈ ਅਤੇ ਪਿਆਰ ਦੇ ਫਿਰਤੂ ਗਵੱਈਏ ਵਾਂਗ ਅਨੇਕਾਂ ਖਿੜਕੀਆਂ ਵਿੱਚੋਂ ਝਾਕਦਾ ਫਿਰਦਾ ਹੈ, ਜਿਨ੍ਹਾਂ ਖਿੜਕੀਆਂ ਵਿੱਚੋਂ ਅਨੇਕਾਂ ਅੱਖਾਂ ਉਹਦੇ ਵੱਲ ਵੇਂਹਦੀਆਂ ਆਉਂਦੀਆਂ ਹਨ। ਮੈਂ ਖਿਆਲ ਕੀਤਾ ਕਿ ਇੱਕੋ ਮੁਲਕ ਅੰਦਰ ਕਬਰ ਵਿੱਚ ਪਏ ਰਹਿਆਂ ਵਾਂਗ ਜੀਵਣਾ ਚਿੱਕੜ ਜਿਹੀ ਹੋਣ ਦੇ ਸਿਵਾ ਔਰ ਕੁਝ ਵੀ ਨਹੀਂ। ਕਿਉਂ? ਕਿਉਂਕਿ ਇੱਥੋਂ ਦੀ ਹਰ ਚੀਜ਼ ਨੇ ਜਿਹੜੀ ਮੈਨੂੰ ਦਿਸੀ ਮੈਨੂੰ ਅਸਚਰਜ ਕਰ ਦਿੱਤਾ। ਨਵੇਂ ਜੀਵਨ ਦੀਆਂ ਚਰਨਾਟਾਂ ਨੇ ਮੇਰੇ ਰੋਂਗਟੇ ਖੜ੍ਹੇ ਕਰ ਦਿੱਤੇ। ਸਭ ਕੁਝ ਪਾਵਨ ਸੀ, ਸਭ ਕੁਝ ਆਕਾਸ਼ੀ ਸੀ। ਇਹ ਅਮਨ ਦਾ ਅਚੰਬਾ ਸੀ, ਇਹ ਕਿਸੇ ਚੀਜ਼ ਨਾਲ ਮੋਹ ਨਹੀਂ ਸੀ। ਇਹ ਆਤਮਾ ਦੀ ਖੂਬਸੂਰਤੀ ਦਾ ਨਵਾਂ ਪ੍ਰਕਾਸ਼ ਸੀ ਜਿਹਦੇ ਬਾਰੇ ਹਿੰਦੁਸਤਾਨੀ ਜ਼ਿੰਦਗੀ ਵਿੱਚ ਇਹਦੇ ਸੰਗੀਤ ਨੂੰ ਸਮਝੇ ਬਿਨਾਂ ਵਿਆਖਿਆ ਕਰਦੇ ਥੱਕਦੇ ਨੇ। ਉਹਨਾਂ ਨੇ ਆਤਮਾ ਨੂੰ ਐਵੇਂ ਡਰਾ ਕੇ ਕੱਢ ਦਿੱਤਾ ਹੈ ਜਿਵੇਂ ਹਿੰਦੁਸਤਾਨੀ ਇਸਤਰੀ ਬਹੁਤਾ ਲਲਕਾਰ ਕੇ ਬਨੇਰੇ ਉੱਤੇ ਬੈਠੇ ਕਾਂ ਨੂੰ ਡਰਾ ਕੇ ਉਡਾ ਦਿੰਦੀ ਹੈ। ਰਿਕਸ਼ਾ ਵਾਲੇ ਨੇ ਆਪਣੀ ਬਾਂਕੀ ਗੱਡੀ ਸਾਨੂੰ ਭੇਟ ਕੀਤੀ ਅਤੇ ਅਸੀਂ ਦੋਵੇਂ ਉਸ ਦੈਵੀ ਬਣਤ ਦੇ ਖੰਭਾਂ ਉੱਤੇ ਕੋਬੇ ਦੀ ਚਾਲ ਉੱਤੇ ਪਹੁੰਚੇ। ਇੱਕ ਰਹਿਨੁਮਾ ਸਾਡੇ ਨਾਲ ਸੀ। ਰਿਕਸ਼ਾ ਵਾਲਾ ਐਡਾ ਮਾਸੂਮ ਸੀ ਅਤੇ ਰਹਿਨੁਮਾ ਨਿਰਾ ਪਸ਼ੂ ਦਿਸਦਾ ਸੀ। ਮੈਂ ਖਿਆਲ ਕੀਤਾ ਜਿਵੇਂ ਬਿੱਲੀਆਂ ਸਾਡੇ ਘਰਾਂ ਵਿੱਚ ਰਹਿੰਦੀਆਂ ਹਨ, ਉਵੇਂ ਹੀ ਇਹ ਪਸ਼ੂ ਇਹਨਾਂ ਪਵਿੱਤਰ ਘਰਾਂ ਵਿੱਚ, ਸ਼ਹਿਰਾਂ ਅਤੇ ਧਰਤੀਆਂ ਵਿੱਚ ਰਹਿੰਦੇ ਹਨ। ਉਸੇ ਵੇਲੇ ਮੈਨੂੰ ਸੁਝਿਆ ਕਿ ਸਭ ਉੱਚੀਆਂ ਦੁਨੀਆਂ ਆਪਣੇ ਨਾਲ ਨੀਵੀਂ ਦੁਨੀਆਂ ਨੂੰ ਵੀ ਖਿੱਚ ਲਿਆਉਂਦੀਆਂ ਹਨ ਅਤੇ ਦੁਨੀਆਂ ਦੀ ਬਣਤਰ ਦਾ ਬਹੁਤ ਸਾਰਾ ਗੰਦ ਮੰਦ ਸਾਰਿਆਂ ਨੂੰ ਸਹਾਰਨਾ ਪੈਂਦਾ ਹੈ। ਅਸੀਂ ਆਪਣੇ ਰਹਿਨੁਮਾ ਨਾਲ ਤੁਰ ਪਏ। ਜਾਪਿਆ ਜਿਉਂ ਅਸੀਂ ਗਏ ਸਾਂ ਕਿਸੇ ਆਦਮੀ ਨੂੰ ਮਿਲਣ, ਪਰ ਉੱਥੇ ਸਾਨੂੰ ਮਿਲੀ ਸਿਰਫ ਜ਼ਿੰਦਗੀ ਦੇ ਹਾਸੇ ਦੇ ਝੱਗ ਅਤੇ ਬੁਲਬੁਲਿਆਂ ਦੀ ਵਾਛੜ। ਕੋਬੇ ਦੀ ਚਲਾਰ ਜਿਸ ਸ਼ੂਕਰ ਦੇ ਰੋਡ ਵਿੱਚ ਅਸੀਂ ਝਾਕ ਰੱਖੀ ਸੀ ਉਹ ਉੱਥੇ ਬਿਲਕੁਲ ਨਹੀਂ ਸੀ। ਚਲਾਰ ਦੇ ਸ਼ੋਰ ਨੂੰ ਵੀ ਠਰੰਮੇ ਵਿੱਚ ਸੁਣ ਕੇ ਸੋਹਣੀ ਲੈ ਵਿੱਚ ਲਿਆਂਦਾ ਹੋਇਆ ਸੀ। ਡਿੱਗਦੇ ਪਾਣੀਆਂ ਦੇ ਸੰਗੀਤ ਨੇ ਹਰ ਪਾਸੇ ਅਮਨ ਸੰਚਾਰਿਆ ਹੋਇਆ ਸੀ। ਇੱਕ ਨਿੱਕੀ ਜਿਹੀ ਚਾਂਦੀ ਦੀ ਤੰਦ, ਇੱਕ ਰੂਹਾਨੀ ਹਸਤੀ ਪਰਬਤ ਪਾਸੇ ਨਾਲ ਕੋਮਲ ਲਟਕੀ ਹੋਈ ਸੀ ਅਤੇ ਪਹਾੜ ਦਾ ਉਹ ਪਾਸਾ ਇੱਕ ਜੋਬਨਾਈ ਕਵਾਰੀ ਦੀ ਮੁਸਕਾਨ ਮੁਸਕਰਾ ਰਿਹਾ ਸੀ। ਸ਼ਾਦਾਣੇ ਦੇ ਕੁਝ ਇੱਕ ਬੂਟੇ ਲਾਲ ਫੁੱਲਾਂ ਨਾਲ ਚਲਕਾਰ ਨੂੰ ਸਾਇਆ ਕਰ ਰਹੇ ਸਨ। ਜਦੋਂ ਅਸੀਂ ਉੱਥੇ ਪਹੁੰਚੇ ਸਾਂ, ਜਾਪਾਨ ਦੀ ਇਹ ਬਹਾਰ ਰੁੱਤ ਸੀ। ਚਲਾਰ ਦੀ ਆਵਾਜ਼ ਦਾ ਸ਼ਾਦਾਣੇ ਦੇ ਫੁੱਲਾਂ ਦੀ ਬਹਾਦਰ ਸ਼ੋਖੀ ਨਾਲ ਮਿਲਣਾ ਕਿੱਡਾ ਕੋਮਲ ਸੀ। ਤੇ ਕਾਲੀਨਾ ਢੱਕਿਆ ਛੋਟਾ ਜਿਹਾ ਚਾਖਾਨਾ ਐਂ ਸੀ ਜਿਉਂ ਕਿਸੇ ਝਾੜੀ ਵਿੱਚ ਕੋਈ ਆਲਣਾ ਲਟਕਿਆ ਹੋਇਆ ਤੇ ਜਾਪਾਨੀ ਕੁੜੀਆਂ ਚਿੜੀਆਂ ਵਾਂਗ ਚੂੰ ਚੂੰ ਕਰ ਰਹੀਆਂ ਸਨ। ਚਾਹ ਪਿਆਲਿਆਂ ਵਿੱਚ ਪਾਈ ਜਾ ਰਹੀ ਸੀ। ਅਸਾਂ ਹਿਮਾਲਿਆ ਪਹਾੜਾਂ ਵਿੱਚ ਕਈ ਚੀਲਾਂ ਸ਼ਿੰਗਾਰੀਆਂ ਚਾਲਾਂ ਵੇਖੀਆਂ ਸਨ, ਪਰ ਸਾਨੂੰ ਜਾਪਿਆ ਜੋ ਹਿਮਾਲਿਆ ਚਾਲਾਰਾਂ ਸਭ ਯਤੀਮ ਸਨ, ਕੋਈ ਉਹਨਾਂ ਨੂੰ ਪਿਆਰ ਨਹੀਂ ਸੀ ਕਰਦਾ, ਨਾ ਅਸਾਂ ਹੀ ਜਦੋਂ ਉੱਥੇ ਸਾਂ ਉਹਨਾਂ ਬਾਰੇ ਕੋਈ ਖਿਆਲ ਕੀਤਾ ਸੀ। ਜਿੰਨਾ ਚਿਰ ਸੰਪੂਰਨਤਾ ਮੁਲਕ ਦੀ ਧੂੜ ਅਤੇ ਮੁਲਕ ਦੇ ਘਾਹ ਵਿੱਚ ਖਿਲਾਰੀ ਨਹੀਂ ਜਾਂਦੀ, ਜਿੰਨਾ ਚਿਰ ਸੁੰਦਰਤਾ ਦੀ ਸੱਚਾਈ ਦਾ ਸਦਾਚਾਰ ਕਿਸੇ ਲੋਕਾਂ ਦੀ ਆਤਮਾਵਾਂ ਵਿੱਚ ਚਾਨਣ ਵਾਂਗ ਖਿਲਾਰਿਆ ਨਹੀਂ ਜਾਂਦਾ, ਉਹਨਾਂ ਚਿਰ ਸੰਪੂਰਨ ਚੀਜ਼ਾਂ ਕਿਵੇਂ ਪਿਆਰੀਆਂ ਅਤੇ ਸਲਾਹੀਆਂ ਜਾ ਸਕਦੀਆਂ ਹਨ। ਗੋਬੇ ਦੀ ਚਲਾਰ ਕੌਮ ਦਾ ਬੱਚਾ ਸੀ, ਇਹ ਰੱਬ ਰੂਪ ਮਨੁੱਖਾਂ ਦਾ ਮਹਿਬੂਬ ਸੀ, ਇਸ ਲਈ ਉਹਦੇ ਲਈ ਸਾਡਾ ਪਿਆਰ ਜਾ ਗਿਆ। ਮਨੁੱਖੀ ਦਿਲ ਵਿੱਚ ਬਹੁਤ ਸਾਰੀ ਨੇਕੀ ਹੈ, ਪਰ ਜਿੰਨਾ ਚਿਰ ਧਰਮ ਦਾ ਸਮਾਜਿਕ ਜੀਵਨ ਅਤੇ ਸੁੰਦਰਤਾ ਦੀ ਕਲਾ ਦੇ ਅੰਦਰ ਅੱਗ ਨਹੀਂ ਪਖਾ ਦਿੰਦੇ ਅਤੇ ਹਰ ਕਿਣਕੇ ਨੂੰ ਇੱਕ ਜਗਦੀ ਮਸ਼ਾਲ ਨਹੀਂ ਬਣਾ ਦਿੰਦੇ, ਉਹਨਾਂ ਚਿਰ ਨੇਰੇ ਬੰਦੇ ਕੀ ਕਰ ਸਕਦੇ ਹਨ। ਲੱਕੜੀ ਦੇ ਸੰਦੂਕ ਵਰਗਾ ਜਾਪਾਨੀ ਚਾਹ ਘਰ ਮੈਨੂੰ ਕੋਈ ਚੰਗੇ ਸਵਾਦਾਂ ਵਾਲਾ ਸ਼ਖਸ ਜਾਪਿਆ। ਨਵੀਨ ਹੋਟਲਾਂ ਨਾਲੋਂ ਵੱਖਰਾ ਇਹ ਘਰ ਸੀ। ਜਾਪਾਨੀ ਕੁੜੀਆਂ ਝੁਕਦੀਆਂ ਅਤੇ ਅੰਬਰ ਪਾਣੀ ਨੂੰ ਦੈਵੀ ਮਿੱਠੀ ਸੋਝ ਨਾਲ ਨਿੱਕੀਆਂ ਚਾਹ ਪਿਆਲੀਆਂ ਵਿੱਚ ਪਾਉਂਦੀਆਂ ਐਂ ਦਿਸਦੀਆਂ ਸਨ ਜਿਉਂ ਦੇਵੀਆਂ ਦੀ ਕੋਈ ਟੋਲੀ ਬਦਲਾਂ ਦੀ ਪੋਸ਼ਾਕ ਪਹਿਨੀ ਆਪਣੇ ਗੁਲਦਾਨਾਂ ਵਿੱਚੋਂ ਜ਼ਿੰਦਗੀ ਦਾ ਸੁਨਹਿਰੀ ਪ੍ਰਵਾਹ ਵਗਾ ਰਹੀਆਂ ਸਨ। ਛੋਟੀਆਂ ਚੀਨੀ ਪਿਆਲੀਆਂ ਸਨ ਕਿ ਦੇਵੀਆਂ ਦੀਆਂ ਹੱਥ ਤਲੀਆਂ, ਸੁਨਹਿਰੀ ਪਾਣੀ ਪਿਆਲੀਆਂ ਵਿੱਚ ਸੂਰਜ ਦੀਆਂ ਰਿਸ਼ਮਾਂ ਸਨ। ਇਹ ਜਾਪਾਨੀ ਚਾਹ ਸੀ, ਇੱਕ ਰੂਹਾਨੀ ਪਰਚਾਵਾ, ਇਹ ਕੋਈ ਮਨੁੱਖੀ ਤ੍ਰਿਸ਼ਨਾ ਨਹੀਂ, ਦੈਵੀ ਵਾਰਤਾਲਾਪ ਸੀ। ਉਕਾਕੁਰਾ ਕਿਹੜਾ ਠੀਕ ਆਖਦਾ ਹੈ, ਆਓ ਉਹਨਾਂ ਚਿਰ ਅਸੀਂ ਚਾਹ ਦਾ ਘੁੱਟ ਭਰ ਲਈਏ। ਲੋਡੇ ਪੈਰ ਦਾ ਚਾਨਣ ਬਾਂਸਾਂ ਨੂੰ ਲਿਸ਼ਕਾ ਰਿਹਾ ਹੈ, ਫਵਾਰੇ ਖੁਸ਼ੀ ਨਾਲ ਨੱਚ ਰਹੇ ਨੇ, ਚੀੜਾਂ ਦੀ ਸਰਸਰ ਸਾਡੀ ਕੇਤਲੀ ਵਿੱਚ ਸੁਣੀ ਜਾ ਰਹੀ ਹੈ। ਆਓ ਛਿਣ ਭੰਗੜਤਾ ਦਾ ਸੁਪਨਾ ਵੇਖ ਲਈਏ ਅਤੇ ਚੀਜ਼ਾਂ ਦੀ ਸੁੰਦਰ ਮੂਰਖਤਾ ਵਿੱਚ ਜ਼ਰਾ ਅਟਕ ਲਈਏ ਅਤੇ ਇਹਦੇ ਨਾਲ ਇੱਕ ਨਵੀਨ ਹੋਟਲ ਦੀ ਬਾਜ਼ਾਰੀਅਤ ਦਾ ਮੁਕਾਬਲਾ ਕਰੀਏ। ਵੱਡੇ ਪਿਆਲੇ, ਦੁੱਧ, ਖੰਡ, ਇੱਕ ਵੱਡੀ ਚਾਹਦਾਨੀ, ਇੱਕ ਭੱਦਾ ਗਵਾਰ, ਇੱਕ ਵੱਡਾ ਸਾਰਾ ਪਸ਼ੂ ਚਾਹ ਪਾ ਕੇ ਦਿੰਦਾ, ਉੱਚੀਆਂ ਲੱਤਾਂ ਵਾਲੇ ਮੇਜ਼ ਉੱਤੇ ਚੋਖਾ ਸਾਰਾ ਨਿੱਕ ਸੁੱਕ ਇਕੱਠਾ ਕਰ ਦੇਣਾ ਅਤੇ ਕਿਸੇ ਥੱਕ ਚੂਰ ਹੋਏ ਪਸ਼ੂ ਦੀ ਵਹਿਸ਼ੀਆਨਾ ਪਿਆਸ ਮਿਟਾਉਣ ਲਈ ਉਹ ਭੈੜੀ ਜਿਹੀ ਵਸਤ ਪੜਾਵਿਆਂ ਉੱਤੇ ਖੜੋ ਕੇ ਪੀਣਾ ਅਤੇ ਫਿਰ ਵੀ ਇਸਨੂੰ ਸਭੇ ਲੋਕਾਂ ਦਾ ਮੇਜ਼ ਆਖਣ ਅਤੇ ਹੀਆ ਕਰਨ। ਆਦਮੀਆਂ ਨੂੰ ਜਾਪਾਨ ਇਹ ਸਿੱਖਣ ਲਈ ਆਉਣਾ ਚਾਹੀਦਾ ਹੈ ਕਿ ਸਿਰਫ ਚਾਹ ਪੀਤੀਆਂ ਕੋਮਲ ਪਿਆਲੀ ਦੇ ਇੱਕ ਚੁੰਮਣ ਨਾਲ ਮੋਟਾ ਮਾਦਾ ਕਿਵੇਂ ਖੁਦ ਆਤਮਾ ਵਿੱਚ ਬਦਲਿਆ ਜਾ ਸਕਦਾ ਹੈ। ਸ਼ਾਦਾਣੇ ਦੀਆਂ ਫੁੱਲ ਪੱਤੀਆਂ ਜ਼ਿੰਦਗੀ ਦੇ ਖੇੜੇ ਦੀ ਸਰਵ ਵਿਆਪੀ ਛੂਤ ਦੀਆਂ ਰਜ਼ਾਮੰਦ ਸ਼ਿਕਾਰ ਪਾਉਣ ਨਾਲ ਉਡਾਈਆਂ ਇੱਥੇ ਚਾਹ ਪਿਆਲੀਆਂ ਵਿੱਚ ਆ ਡਿੱਗਦੀਆਂ। ਇੱਥੇ ਮਜ਼ਹਬ ਅਤੇ ਕਲਾ ਦਾ ਬਿਲਕੁਲ ਵੱਖਰਾ ਹੀ ਦ੍ਰਿਸ਼ ਆਦਮੀ ਨੂੰ ਦਿਸਦਾ ਹੈ। ਰੋਮਨ ਕੈਥੋਲਿਕ ਈਸਾਈਆਂ ਦੀ ਰੂਹਾਨੀ ਮਰਿਆਦਾ ਦੀ ਸ਼ਾਨੋ ਸ਼ੌਕਤ ਸ਼ਾਇਦ ਦੈਵੀ ਸੁਹਜ ਦਾ ਅਤ ਸ਼ਾਨਦਾਰ ਸੱਤ ਧਰਮ ਮਜਬੂਰੀਅਤ ਅਤੇ ਵਿਖਾਲਾ ਜਾਪ ਕੇ ਢਹਿ ਪੈਂਦੀ ਹੈ। ਹਿੰਦੂਆਂ ਦਾ ਸ਼ਿਵਲਿੰਗ ਨੂੰ ਇਸ਼ਨਾਨ ਕਰਾਉਣਾ ਅਤੇ ਆਪਣੇ ਆਪ ਨੂੰ ਅਨਹਦ ਸ਼ਬਦ ਸੁਣਨ ਵਾਸਤੇ ਜਗਾਉਣ ਲਈ ਘੰਟੀਆਂ ਖੜਕਾਉਣਾ ਘੋਰ ਪੱਥਰ ਹੈ ਅਤੇ ਇਸਲਾਮ ਦੇ ਹੱਥ ਵਿੱਚ ਮੂਰਤੀਆਂ ਤੋੜਨ ਵਾਲਾ ਥੋੜ੍ਹਾ ਅਤੇ ਗੈਰ ਮੁਸਲਮਾਂ ਨੂੰ ਕਤਲ ਕਰਨਾ ਜ਼ਿੰਦਗੀ ਦੀ ਮਹਿਜ਼ ਮੋਟੀ ਜਿਹੀ ਕਲਪਨਾ ਹੈ। ਇੱਕ ਜਾਪਾਨੀ ਚਾਹ ਘਰ ਵਿੱਚ ਕੋਮਲ ਖੁਸ਼ੀ ਵਰਗੀਆਂ ਸ਼ਾਦਾਣੇ ਫੁੱਲਪੱਤੀਆਂ ਦੀ ਛੈਬਰ ਹੇਠਾਂ ਅਤੇ ਫੁਦਕ ਦੇ ਫਰਿਸ਼ਤਿਆਂ ਜਾਪਾਨੀ ਕੁੜੀਆਂ ਦੀਆਂ ਬਿਨਾਂ ਅਰਥ ਤੋਤਲੀਆਂ ਗੱਲਾਂ ਵਿੱਚ ਤੁਸੀਂ ਮਸਜਿਦ ਅਤੇ ਗਿਰਜੇ, ਮੰਦਰ ਅਤੇ ਮਜ਼ਾਰ ਦੇ ਹਨੇਰੇ ਰਾਖਸ਼ ਪੁਣੇ ਤੋਂ ਬਿਲਕੁਲ ਬਾਹਰ ਲੈ ਆਉਂਦੇ ਜਾਂਦੇ ਹੋ। ਉਸ ਪਵਿੱਤਰ ਉਦਾਸੀ ਅਤੇ ਹਾਸੇ ਦੇ ਮਿਲਾਪ ਵਿੱਚ ਆਦਮੀ ਆਪਣੀ ਆਤਮਾ ਨੂੰ ਹੁਨਰ ਅਤੇ ਧਰਮ ਦੀਆਂ ਸੂਖਮ ਤਰੰਗਾਂ ਵਿੱਚ ਆ ਘਿਰੀ ਵੇਖਦਾ ਹੈ। ਮੈਨੂੰ ਇੱਕਦਮ ਖਿਆਲ ਆਇਆ ਕਿ ਉਹ ਮੁਲਕ ਕਿਹੜੇ ਬੋਝਲ ਹਨ ਜਿਨ੍ਹਾਂ ਦੀ ਹਰ ਗਲੀ ਮਸਜਿਦਾਂ ਅਤੇ ਮੰਦਰਾਂ ਨਾਲ ਜੜਤ ਹੈ, ਪਰ ਜਾਪਾਨੀ ਚਾਹ ਘਰ ਦੇ ਸਮਾਜ ਰੋਮਾਂਸਵਾਦ ਤੋਂ ਖਾਲੀ ਹੈ। ਇਸ ਜੀਵਨ ਦੇ ਚੈਨ ਬਾਜੋਂ ਧਰਮ ਦਾ ਪੁੱਠਾ ਅਨੁਭਵ ਕਿੱਡਾ ਨਿਫਲ ਅਭਿਮਾਨ ਹੈ, ਕਿਹੜਾ ਮੂਰਖ ਜਿਹਾ ਦਿਨ ਗੁਜ਼ਰਦਾ ਹੋਵੇਗਾ। ਕੇਤਲੀ ਦੀ ਅਰਥ ਰਹਿਤ ਬੁੜਬੁੜਾਹਟ ਦੇ ਬਗੈਰ, ਜਿਹਦੇ ਦੁਆਲੇ ਮਰਦ ਅਤੇ ਇਸਤਰੀਆਂ ਇਕੱਠੀਆਂ ਉਹ ਬਹਿੰਦੇ ਹਨ, ਬਿਨਾਂ ਥਲ ਦੇ ਪੁਰਾਣੇ ਪਿਤਾਵਾਂ ਦੀ ਰੋਕ ਟੋਕ ਦੇ, ਅਤੇ ਫਿਰ ਵੀ ਇੱਥੋਂ ਦਾ ਵਾਤਾਵਰਣ ਦਰਿਆ ਨੀਲ ਦੇ ਰੱਤੜ ਵਿਚਲੀਆਂ ਕਬਰਾਂ ਦੇ ਤੈਅ ਕੋਠਣੀਆਂ ਵਰਗਾ ਪਵਿੱਤਰ ਹੁੰਦਾ ਹੈ। ਸ਼ਾਦਾਣੇ ਦੇ ਉਹਨਾਂ ਆਥਰੂਆਂ ਦੀ ਵਾਛੜ ਹੇਠਾਂ ਪਾਉਣ ਖਿਡਾਈ ਜਵਾਨੀ ਦੀਆਂ ਕੁਝ ਨਾਦਾਨੀਆਂ ਦਾ ਬਹੁਤਾ ਅਤੇ ਬਹੁਤੀ ਗੰਭੀਰਤਾ ਨਾਲ ਖਿਆਲ ਕਰਨਾ ਗੁਨਾਹ ਹੈ। ਉਹ ਖੁਸ਼ੀ ਜਿਹੜੀ ਕੋਈ ਦਾਗ ਪਿੱਛੇ ਨਹੀਂ ਛੱਡ ਜਾਂਦੀ, ਦੈਵੀ ਕੁਰਬਾਨੀ ਦੀ ਕਿਸਮ ਵਿੱਚੋਂ ਹੈ। ਜ਼ਿੰਦਗੀ ਦੇ ਮਾਰਗ ਦੀ ਅਤ ਬਹੁਤੀ ਵਿਆਖਿਆ ਪ੍ਰੋਹਤ ਦੀ ਅਸੋਜ ਹੱਥ ਫੇਰੀ ਹੈ। ਪ੍ਰੋਹਤ ਕਾਲ ਆਦਮੀ ਦੀ ਜ਼ਿੰਦਗੀ ਨੂੰ ਇਹੋ ਜਿਹੇ ਊਲ ਜਲੂਲ ਵਿੱਚ ਗੁੰਮਰਾਹ ਕਰਨ ਦੇ ਛੁੱਟ ਹੋਰ ਕੋਈ ਕੰਮ ਨਹੀਂ ਆਉਂਦਾ। ਉਹਦੇ ਇਸ ਊਲ ਜਲੂਲ ਨੂੰ ਕੋਈ ਵੀ ਠੀਕ ਤਰ੍ਹਾਂ ਨਹੀਂ ਸਮਝਦਾ ਅਤੇ ਪ੍ਰੋਹਤ ਆਪ ਸਭ ਤੋਂ ਘੱਟ ਸਮਝਦਾ ਹੈ। ਪ੍ਰੋਹਤਾਂ ਦੇ ਅਕਾਵੇਂ ਲੱਪੜ ਸੁੱਪੜ ਤੋਂ ਆਜ਼ਾਦ, ਜਾਪਾਨੀ ਚਾਹ ਘਰ ਵਿੱਚ ਮਨੁੱਖੀ ਆਤਮਾ ਨੂੰ ਪਹਿਲੀ ਵਾਰ ਹੁਸਨਵਾਦ ਦੀ ਪਵਿੱਤਰਤਾ ਨੂੰ ਮਜ਼ਹਬ ਮੰਨ ਕੇ ਉਹਦੇ ਵਿੱਚ ਚੁੰਬੀ ਲਾਉਣ ਦੀ ਖੁੱਲ੍ਹ ਮਿਲਦੀ ਹੈ, ਅਤੇ ਚਾਹ ਘਰ ਨੀਲੀਆਂ ਉਚਾਈਆਂ ਉੱਤੇ ਜ਼ਿੰਦਗੀ ਦੀ ਸੰਪੂਰਨਤਾ ਅਤੇ ਛਿਣ ਭਾਂਗਰਤਾ ਦੇ ਦੋ ਗੁੰਬਦੀ ਮੰਦਰ ਵਾਂਗ ਆਪਣੇ ਸੁਨਹਿਰੇ ਰੂਪ ਵਿੱਚ ਲਿਸ਼ਕਦਾ ਹੈ। ਅੱਗੇ ਚੱਲ ਕੇ ਮੇਰੇ ਪਹਿਲੇ ਪ੍ਰਭਾਵ ਸਪਸ਼ਟ ਹੁੰਦੇ, ਅਤੇ ਹੁਣ ਆਪਣੀ ਚੰਦਰੀ ਜਿਹੀ ਰੋਜ਼ਾਨਾ ਜ਼ਿੰਦਗੀ ਵਿੱਚ ਜਾਪਾਨੀ ਦੀ ਖੂਬਸੂਰਤੀ ਦੀ ਪ੍ਰਸਤਿਸ਼ ਨਾਲ ਵਾਹ ਪੈਣ ਬਾਅਦ ਮੇਰਾ ਪੱਕੇ ਤੌਰ 'ਤੇ ਵਿਸ਼ਵਾਸ ਹੋ ਗਿਆ ਕਿ ਵਾਇਸ ਦਾ ਬਾਂਗ ਵਿੱਚ ਕੋਈ ਮਜ਼ਹਬ ਨਹੀਂ ਰਹਿ ਗਿਆ, ਨਾ ਹਿੰਦੂ ਦੀ ਬੁੱਤ ਪ੍ਰਸਤੀ ਵਿੱਚ ਕੋਈ ਕਲਾ ਰਹਿ ਗਈ ਹੈ, ਨਾ ਗਿਰਜੇ ਵਿੱਚ ਯਸੂ ਦੀ ਆਦਮੀ ਲਈ ਕੋਈ ਵੇਦਨਾ ਰਹਿ ਗਈ ਹੈ। ਏਸ਼ੀਆ ਨਿਸ਼ਚਾਹੀਣਤਾ ਦੇ ਘੱਟੇ ਮਿੱਟੀ ਦੇ ਗੰਧ ਨਾਲ ਭਰਿਆ ਗਿਆ ਹੈ, ਅਤੇ ਯੂਰਪ ਦੇ ਸ਼ਾਨਦਾਰ ਮੰਦਰ ਜਿਲਣ ਵਿੱਚ ਜਾਂ ਯਥਾਰਥਕ ਸੱਭਿਆਚਾਰ ਦੇ ਨਵੇਂ ਭੁਲੇਖਿਆਂ ਵਿੱਚ ਡੁੱਬ ਗਏ ਸਨ। ਜਾਪਾਨੀ ਚਾਹ ਦੀ ਰਸਮੀਅਤ ਦੀ ਨਜ਼ਾਕਤ ਵਿੱਚ ਸਦੀਵਤਾ ਦੇ ਅਨੁਭਵੀ ਦੀ ਇੰਨੀ ਵਿਆਪਕਤਾ ਹੈ ਜਿੰਨੀ ਰਿਸ਼ੀਆਂ ਦੇ ਸਾਰੇ ਨਿਗੂਣੇ ਅਤੇ ਧੁੰਦਲੇ ਤਿਆਗ ਵਿੱਚ ਹੈ ਨਹੀਂ। ਇਹ ਰਿਸ਼ੀ ਅੱਜ ਵੀ ਚਰੋਕਣੇ ਮਰ ਚੁੱਕੇ ਸਾਧਨਾ ਦੀ ਬੁੱਸੀ ਹੋਈ ਬੋਹ ਖਿਲਾਰ ਰਹੇ ਹਨ, ਪੁਰਾਤਨਤਾ ਨੂੰ ਇਉਂ ਚਿੰਬੜੇ ਰਹਿ ਕੇ ਜਿਉਂ ਕੀੜੇ ਪੁਰਾਣੇ ਚੀਥੜੇ ਨੂੰ ਚਿੰਬੜੇ ਰਹਿੰਦੇ ਹਨ। ਹਰ ਥਾਂ ਏਸ਼ੀਆ ਵਿੱਚ ਛੁੱਟ ਥਲ ਵਿੱਚ ਕੁਝ ਕੁ ਬਗੀਚਿਆਂ ਦੇ ਵਹਿਮ ਹਨ, ਗੁਲਾਮੀ ਹੈ, ਬੰਧਨ ਹਨ। ਇੱਕ ਪਰਾਧੀਨ ਅਤੇ ਜ਼ੰਜੀਰਾਂ ਵਿੱਚ ਜਕੜੀ ਕੌਮ ਦਾ ਕੀ ਕੰਮ ਜਾਂ ਦਾਅਵਾ ਹੋ ਸਕਦਾ ਹੈ ਕਿ ਉਹ ਸੱਚੇ ਮਜ਼ਹਬ ਜਾਂ ਕਲਾ ਲਈ ਰੁਚੀਆਂ ਦਾ ਵਿਖਾਲਾ ਪਾਏ। ਇਹਨਾਂ ਦੋਹਾਂ ਦੇ ਪ੍ਰਾਣ ਆਜ਼ਾਦੀ ਹੈ। ਜਾਪਾਨ ਵਿੱਚ ਪੂਰਬ ਦੀ ਰੂਹ ਪੂਰਨ ਤੌਰ 'ਤੇ ਆਜ਼ਾਦ ਹੈ। ਘੱਟ ਤੋਂ ਘੱਟ ਅਸਾਂ ਹਿੰਦੁਸਤਾਨੀਆਂ ਲਈ ਮਨੁੱਖੀ ਆਜ਼ਾਦੀ ਦੀ ਮਹਿਕ ਦੇ ਪਹਿਲੇ ਝੋਂਕੇ ਜਿਹੜੇ ਚਾਹ ਪਿਆਲੀ ਦੀ ਨੀਲੀ ਭਾਫ਼ ਵਿੱਚੋਂ ਆਏ, ਉਹ ਮਿੱਠੀ ਭਰਾਵਲੀ ਧਰਮ ਦੇ ਅਨੁਭਵ ਦੀ ਮਹਾਨ ਸੂਝ ਸਨ। ਸਭ ਧਰਮਾਂ ਵੱਲੋਂ ਸਮੁੱਚੀ ਬੇਮੁਖਤਾ, ਇੱਥੇ ਆਦਮੀ ਨੂੰ ਸਮਝ ਆਉਂਦੀ ਹੈ ਕਿ ਕੋਈ ਵੀ ਈਸਾਈਅਤ ਜਾਂ ਇਸਲਾਮ ਜਾਂ ਬੋਧੀਅਤ ਨੂੰ ਆਪਣੀਆਂ ਆਸਤੀਨਾਂ ਵਿੱਚ ਛੁਪਾ ਕੇ ਸੱਚਾ ਧਰਮੀ ਨਹੀਂ ਬਣ ਸਕਦਾ। ਰੂਹਾਨੀ ਤਜਰਬੇ ਦੀ ਇਹ ਪ੍ਰਭਾਤ ਉਦੋਂ ਮੇਰੇ ਲਈ ਅੱਤ ਦਰਜੇ ਦਾ ਸਰੂਰ ਦੇਣ ਵਾਲੀ ਸੀ ਅਤੇ ਜਿਵੇਂ ਹੁਣ ਵੀ ਹੈ। ਇਸ ਤੋਂ ਬਾਹਰਾ ਹੋਰ ਕਿਹੜਾ ਧਰਮ ਹੋ ਸਕਦਾ ਹੈ? ਜਾਪਾਨ ਵਿੱਚ ਸਾਰੇ ਲੋਕ ਸ਼ਾਦਾਣੇ ਦੇ ਫੁੱਲਾਂ ਨੂੰ ਆਪਣੇ ਆਪ ਨਾਲੋਂ ਵੀ ਵਧੇਰੇ ਪਿਆਰ ਕਰਦੇ ਹਨ। ਉਹ ਫੁੱਲਾਂ ਦੀ ਆਪਣੀ ਡੂੰਘੀ ਮੁਹੱਬਤ ਕਾਰਨ ਉੱਡੇ ਹੀ ਖੁਸ਼, ਉੱਡੇ ਹੀ ਗੰਭੀਰ ਉਦਾਸ ਅਤੇ ਉੱਡੇ ਹੀ ਮਾਣ ਮੱਤੇ ਅਤੇ ਉੱਡੇ ਹੀ ਦੈਵੀ ਹਨ। ਸ਼ਾਦਾਣੇ ਦੇ ਸ਼ਗੂਫੇ ਵਿੱਚ ਜਾਪਾਨੀ ਜ਼ਿੰਦਗੀ ਦੀ ਖੂਬਸੂਰਤੀ ਕੇਂਦਰਿਤ ਹੈ, ਉਹਨਾਂ ਦੀ ਆਤਮਾ ਇਹਦੇ ਵਿੱਚ ਵਸਦੀ ਹੈ। ਗੁਲਾਬ ਸ਼ਾਦਾਣੇ ਦੀ ਖੁਸ਼ੀ ਦੇ ਪੂਰਨ ਬਹਾਰੀ ਜਵਾਰ ਭਾਟੇ ਵਿੱਚ ਉਹਨਾਂ ਹੀ ਫੁੱਲਾਂ ਦੀਆਂ ਹਜ਼ਾਰ ਮੌਤਾਂ ਦੀ ਲੁਕੀ ਉਦਾਸੀ ਵਿਆਪਕ ਹੁੰਦੀ ਹੈ, ਜਿਹੜੇ ਆਪਣੇ ਹਰ ਤਰਫੀ ਮੌਤ ਨਾਲ ਜ਼ਿੰਦਗੀ ਨੂੰ ਐਡਾ ਸੋਹਣਾ ਬਣਾਉਂਦੇ ਹਨ। ਜਾਪਦਾ ਹੈ ਜਿਵੇਂ ਬੋਧੀ ਨਿਰਵਾਨ ਮਰਦਾਂ ਅਤੇ ਇਸਤਰੀਆਂ ਦੇ ਸੋਹਣੇ ਪੈਰਾਂ ਵਿੱਚ ਰਚ ਗਿਆ ਹੈ, ਕਿਉਂਕਿ ਉਹਨਾਂ ਦੀ ਸਿਆਣਪ ਉਹਨਾਂ ਸੂਖਮ ਖੁਸ਼ੀਆਂ ਅਤੇ ਸ਼ਾਦਾਣੇ ਦੀਆਂ ਪੌਣ ਉਡਾਈਆਂ ਫੁੱਲ ਪੰਖੜੀਆਂ ਦੇ ਸਦਾ ਰਹਿਣੇ ਰਸਤਿਆਂ ਵਿੱਚ ਪੱਤੀ ਪੱਤੀ ਹੋ ਜਾਂਦੀ ਹੈ। ਜਾਪਾਨ ਦੇ ਮਨੁੱਖ ਅਤੇ ਫੁੱਲ, ਪਹਾੜ ਅਤੇ ਦਰਿਆ ਬੁੱਧ ਦੇ ਅੰਦਰ ਡੂੰਘੇ ਵਿਸਮੇ ਰਹਿੰਦੇ ਹਨ, ਉਸ ਦੁੱਖ ਦਾ ਇੱਕ ਸੁਪਨਾ ਜਿਹੜਾ ਹੁਣ ਮਹਿਸੂਸ ਨਹੀਂ ਹੋ ਰਿਹਾ। ਮੈਂ ਕੋਬੀ ਦੀ ਝਲਾਰ ਵੇਖ ਲਈ, ਮੇਰਾ ਅੰਦਰ ਬੜਾ ਕੁਝ ਹੋਇਆ। ਮੇਰੇ ਅੰਦਰ ਉਸ ਸ਼ਹਿਦ ਦੀ ਮੱਖੀ ਵਰਗਾ ਖੋਜ ਸ਼ੌਕ ਮਸ਼ਹੂਰ ਹੋ ਰਿਹਾ ਸੀ, ਜਿਹੜੀ ਫੁੱਲਾਂ ਦਾ ਦਿਲ ਢੂੰਡ ਰਹੀ ਹੋਵੇ। मैं सेवा करन वालियां कुमारियां दे कपड़े दियां कनियां नू हाथ लाया ते फखर महसूस कीता कि मैं इस तरह उन्हां नू छो लिया सी। मैं उन्हां दे केसां नू छोया, हाथां नू छोया, अद्धा को शक करदियां कि वह साडे वर्गे ही सन। मेरी परदेसी मूर्खता उत्ते कुड़ियां दा हासा कंटिया वांग छणकिया। जापानी कुड़ियां दियां नाजक कमरां एडी कला ते एडी तरंग नाल सदा उन्हां दे ओलिया यानी कमर दुआले पटका विच कुटियां मेरे अंदर ईरखा पैदा कर दियां ते मैनू पवित्र भी बना दियां सन। ये सोचदियां कि कपड़ियां विच ही अपने आपे नाल सदीवी संजोग दियां तणियां हन। मैं कुड़ियां दियां ओबियां ते उन्हां दे किमोनुआं यानी चोगियां वल वेख के हैरान हुंदा सां कि कुर किसे ने कौम दियां इस्त्रियां नूं वगदे दरियावां दी पोशाक पवा दित्ती सी। इत्थे इस्त्रियां दी पोशाक विच मुहब्बत दे उस अत कोमल ठरमे विच जिहदा अजे किसे नूं पता नहीं मर्द ते इस्त्री दी जादू गलवकड़ी है। आदमी ते हैवान ते देवते दी दिल धड़कण इक्को जिही है। जापानी सल्तनत वद्दी है कि नहीं? जापानी इस्त्री पोशाक एक दिन सारी चोड़ दुनिया उत्ते राज करेगी। अफसोस के वर्तमानवाद इहो जिही काविक कौम दे प्राचीन स्वादां विच ही जहर मिलांदा जा रहा है। इन्हां लोकां दियां जिन्हां ने अपनी आत्मावां नाल संजोग कर लिया है, रिश्तेदारियां मैं ख्याल कीता ठीक होलियां ही होणगियां। तलवार लिशकदी है ते सब सांझा कट सुटदी है ते कतल होया नाल धरती भर जांदी है। शादाणे दियां पंखड़ियां धरती नूं कज के मिट्टी नूं भी पावन बना देंदियां हन। मौतों बाद दा नामणा जीवन दियां नामणे नालों भी वधेरे तांगिया जांदा है। जदों एक करामात वांग शादाणा नंगे ब्रिछां उत्ते उगरदा है, हजारां फुलजमणियां पुराणियां सांझां नूं मुड़ जोड़ देंदियां हन। वरोसाए मुरदे सुरजीत आउंदे ते हरेक घरवाली दे तके मान नूं शादाणे दी इक लगर शिंगार देंदी है। सब प्यारां दी निर्मोहता जापान विच पूरन ईश्वरीय है। इस थोड़चिरी दुनिया दी कोई चीज़ एडी तीबर नहीं जिहड़ी मौत ते आपा वारन दी मुहब्बत। ये लोग अचंबा होए चन वल तकदे हन, से फुल्लां दे मूँह अपने बुल्लां नाल खोलण दी खुशी लैंदे ते फिर उन्हां दे अंदर समाया आनंद डीक ला के पी जांदे हन। विचारे हिंदुस्तानी योगी नूं इस अमृत दा की पता है, जिहड़ा फुल्लां नूं एडे दिली चां नाल प्यार कीतियां अपने अंदर झरदा है। फ्यूजियामा सच्ची उन्हां दी मौत दे नाल साथ देंदा ते एक बोधी मुन्नी वांग जिहदियां कामनावां परलोक दे मंडलां विच तृप्त हो गईआं हन रहिंदा है। जापानी चाह दी प्याली इस तरह वर्तमान दा वह निक्का जिहा पल है जिहनूं वह मासूम खेड़े नाल भर देंदे ते सरूर विच अपनियां अखां मीट लैंदे हन। समा रात दी मशाल वांग मग पैंदा है। छोटियां खुशियां ही काफ़ी हन ते निरसंदेह वह मोर जां गम नूं पुरातन ब्राह्मणा दे भारे कदीमी सरबग ढंग विच नहीं जाणदे। जे जापान विचों शादाणा पुट दिता जाए तां मेरा यकीन है कि जापानी कौम मर जाएगी। जापानी ते अंग्रेज़ विच किड्डा फर्क है। अंग्रेज़ शायद शेक्सपियर ते थिएटर ते स्काच विस्की बिना मर जाए ते जर्मन म्यूनिच दी बीयर बिना। जापानी भुचालां विचों तां लंघ गुजरेगा पर आलू बुखारे ते शादाणे बिना ओदा दम कुटिया जाएगा। मज़हब दा एक कोमल अनुभव जापानियां दे समाजक मेलजोल विच शरीर अधिक हुंदा है। बंदे नूं फुल्लां दी खुशबू आउंदी है जदों एक जापानी कुड़ी गुलदाउदियां विच वड़ी हुंदी है। जापदा है जिवें ओह वी उहनां विचों इक है। ओह गुलाब दे बाग विच गुलाब दे फुल्लां दी वरखा करदी है। ओह कमल फुल्लां विचों इक कवल है। सरोवर विचले कईआं विचों इक ते उहदा केस जूड़ा एक चिट्टे गुलाब तों कदे विरवा नहीं हुंदा, परबत उत्ते चन लटकदा है। ते ना सिर्फ एक जापानी दे उहदे शादाणे दियां कलियां विच, ना ही सिर्फ उहदे घर विच ते ना ही फुल प्रेमण उहदी घरवाली, सगों उहदी गीशा यानी वेसवा विच भी उसे तरह ते ओढ़े ही सुहज नाल जापान दी रूह साकार हुंदी है। गीशा सच्ची अमे ਜਾਪਾਨ ਦੇ ਇੱਕ ਫੁੱਲ ਵਾਂਗ ਨਾਜ਼ਕ ਆਉਂਦੀ ਹੈ। ਉਹ ਅਵਸ਼ ਇੰਨੀ ਕੌਮੀ ਹੈ ਜਿੰਨਾ ਸ਼ਾਦਾਣਾ, ਅਵਸ਼ ਇੰਨੀ ਹੀ ਰੂਹਾਨੀ ਹੈ ਜਿਹੜੀ ਸ਼ੇਮੁਰਾਏ ਯਾਨੀ ਜਾਪਾਨੀ ਫੌਜੀ ਅਰਦਲੀ ਦੀ। ਨਾਜ਼ ਬਿਰਾਦਰੀ ਆਪਣੇ ਕਿਮੋਨੋ ਅਤੇ ਓਬੀ ਦੇ ਰੰਗੀਨ ਬਦਲਾਂ ਦੇ ਕੱਪੜਿਆਂ ਵਿੱਚ ਸਜੀ, ਉਹਦੀ ਸ਼ਾਨ ਨੂੰ ਰੋਸ਼ਨ ਕਰਨ ਵਾਲੇ ਚਾਨਣ ਚੰਗਿਆੜੇ ਵਾਂਗ ਮੌਤ ਮੱਲੀ, ਉਹ ਚਾਹ ਦੀ ਪਿਆਲੀ ਵਾਂਗ ਮਿੱਠਾ ਜਿਹਾ ਸਰੂਰ ਦਿੰਦੀ ਹੈ। ਆਪਣੀਆਂ ਅਦਮੀਟੀਆਂ ਅੱਖਾਂ ਨਾਲ ਉਹ ਬੋਧ ਦੀ ਨਿਰਵਾਣ ਦੀ ਮੂਰਤੀ ਹੈ ਅਤੇ ਆਪਣਾ ਆਤਮਾ ਦੀ ਕੋਮਲ ਲੈਅ ਵਿੱਚ ਉਟਾ ਯਾਨੀ ਪੰਜ ਸੰਤਰੇ ਬੰਦ ਗੀਤ ਗਾਉਂਦੀ। ਗੀਸ਼ਾ ਵੀ ਉਹ ਆਦਰਸ਼ ਵੇਸਵਾ ਹੈ ਜਿਹੜੀ ਬੁੱਧ ਨੂੰ ਸਦਾ ਦੇਣ ਦੀ ਦਲੇਰੀ ਕਰਦੀ, ਪਹਿਲਾਂ ਉਹਦਾ ਦਿਲ ਬਹਿਲਾਉਂਦੀ ਹੈ ਅਤੇ ਫਿਰ ਆਪਣਾ ਸਭ ਕੁਝ ਭਗਵਾਨ ਨੂੰ ਦੇ ਕੇ ਉਹਦੇ ਸੰਗ ਦੀ ਸਾਧਣੀ ਬਣ ਜਾਂਦੀ ਹੈ। ਜਾਪਾਨੀ ਗੀਸ਼ਾ ਦੇ ਗਾਉਣ ਦੇ ਅੰਗਾਂ ਵਿੱਚੋਂ ਵੀ ਬੁੱਧ ਦੇ ਵਿਸਮਾਦ ਦਾ ਪ੍ਰਮਾਣ ਮਿਲਦਾ ਹੈ। ਇਹੋ ਜਿਹੀ ਸੰਪੂਰਨਤਾ ਨੂੰ ਇਸ ਤਰ੍ਹਾਂ ਹਰ ਪਾਸੇ ਖਿਲਾਰੇ ਬਿਨਾਂ ਵੇਖਣ ਵਿੱਚ, ਭਾਵੇਂ ਇਹ ਐਡਾ ਗੈਰ ਜ਼ਰੂਰੀ ਵੀ ਜਾਪੇ, ਨਾ ਕੋਈ ਮੁਲਕ ਅਤੇ ਨਾ ਕੋਈ ਲੋਕ ਚੰਗੇ ਅਤੇ ਅਸਲੀ ਅਰਥਾਂ ਵਿੱਚ ਧਾਰਮਿਕ ਹੋ ਸਕਦੇ ਹਨ। ਨਹੀਂ ਤਾਂ ਆਪਣੇ ਅਤ ਮਹਿੰਗੇ ਮੋਤੀ ਗਲੀਆਂ ਵਿੱਚ ਅਤੇ ਅਤ ਚੰਗੇ ਫੁੱਲ ਖੇਤਾਂ ਵਿੱਚ ਉਹਨਾਂ ਨੂੰ ਖਿਲਾਰਨੇ ਪੈਣਗੇ। ਇਹ ਮੈਨੂੰ ਦੱਸ ਲੈਣ ਦਿਓ ਕਿ ਮੌਤ ਦੇ ਇਹੋ ਜਿਹੇ ਜੋਸ਼ੀਲੇ ਆਸ਼ਕਾਂ ਅਤੇ ਖੂਬਸੂਰਤੀ ਦੇ ਇਹੋ ਜਿਹੇ ਸ਼ੈਦਾਈਆਂ ਦੀ ਸੰਗਤ ਵਿੱਚੋਂ ਸਾਖੇ ਯਾਨੀ ਜਾਪਾਨੀ ਸ਼ਰਾਬ ਦਾ ਇੱਕ ਚੰਗਾ ਪਿਆਲਾ ਸਾਰੀ ਜ਼ਿੰਦਗੀ ਦੇ ਵਰਤ ਅਤੇ ਜਗਰਾਤੇ, ਹਿੰਦੂ ਸ਼ਾਸਤਰ ਦੀਆਂ ਇਹੋ ਜਿਹੀਆਂ ਮੂਰਖ ਗੱਲਾਂ ਅਤੇ ਬੁਨਿਆਦੀ ਗੁਨਾਹ ਦੇ ਈਸਾਈ ਚੱਲ ਵਲਲ ਨੂੰ ਸਹਾਰ ਦੇ ਜਾਣ ਨਾਲੋਂ ਨਿਰਸੰਦੇਹ ਚੰਗੇਰਾ ਮਜ਼ਹਬ ਹੈ। ਜਾਪਾਨੀ ਜ਼ਿੰਦਗੀ ਦੀ ਮਹਿਕ ਅਤੇ ਉਹਦੀ ਬੇਬੰਦਿਸ਼ ਪਾਕੀਜ਼ਗੀ ਨਾਲ ਚਾਹ ਦੀ ਇੱਕ ਪਿਆਲੀ 'ਚੋਂ ਘੁੱਟ ਭਰ ਲੈਣੋਂ ਸਵਰਗਾਂ ਦੀ ਯਾਤਰਾ ਦੇ ਤੁਲ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।